ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ हे रब हे सस हे करुणा निद मेरी अवै बिनती सुन लीजै और न मांगत हों तुम ते कष चाहत हों चित मैं सोई कीजै। शास्त्रन स्योत हीरन पीतर जूझ मरो तो साच पतीजै। संत सहाय सदा जग माए संत सहाय सदा जग माए। कृपा कर श्याम एह वर दीजै। बहुत जन्म बिछरे थे माधो एहो जन्म तुम्हारे लेखे। कह रविदास कह रविदास कह रविदास आस लग जी चिर पयो दर्शन देखे। जन्म तुम्हारे लिखे मात हो जन्म तुम्हारे तुम्हारे लिखे जन्म तुम्हारे लिखे तुम्हारे लेखे जन्म तुम्हारे लेखे
ਜਨਮ ਵਿਛੜੇ ਥੇ ਮਾਰੋ ਜਨਮ ਵਿਛੜੇ
बिछड़े थे माधो जन्म तुम्हारे लिखे जन्म बिछड़े थे माधो जन्म तुम्हारे लिखे हम सर दीन दयाल ना तुम सर अब त्यार किया की जय बचनी तोर मोर मन मन बचनी तोर मोर मन मन जन को पूरन दीजे हम बल बल जाओ मैया कारण कारण कवन अबोल रहाओ बहुत जन्म बहुत जन्म बिछड़े थे माधो कई जन्म पैकी चुपतंगा कई जन्म गजमीन पुरंगा कई जन्म पंखी सर्प होयो कई जम जन्म है वर वृक्ष जोयो मिल जगदीश मिलन की बरिया मिल जगदीश मिलन की बरिया चरंकाल देह संझरिया बहुत जन्म बिछड़े थे माधो पहला कईया जन्मादे बिछड़े जन्मादे बिछड़े हुण ना बिछोड़ी
Oh, my God. महादेव छोड़े पैंदे आए ने।
ਸਾਜੀ ਔਰ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਸੰਗ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ ਹਾਂ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਉਂਦਿਆਂ ਹੋਇਆਂ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਦੇ ਇਸ ਘੋਰ ਸਮੇਂ ਵਿੱਚ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਮਨ ਰੁੱਤ ਨਾਮ ਰੇ ਨਾਮ ਬੀਜਣ ਦੀ ਰੁੱਤ ਹੈ ਪੱਤ ਲੱਗੀ ਹੈ। ਜੇ ਜ਼ਿਮੀਂਦਾਰ ਅਵੇਸਲਾ ਹੋ ਜਾਵੇ ਵੱਤ ਲੰਘ ਜਾਵੇ ਫਸਲ ਬੀਜੇਗਾ ਤੇ ਸਹੀ ਪਰ ਉਹ ਫਸਲ ਵਧੀਆ ਨਹੀਂ ਹੋਏਗੀ। ਫਸਲ ਬੀਜਣ ਦਾ ਵੀ ਕੋਈ ਟਾਈਮ ਹੈ। ਇਸੇ ਤਰ੍ਹਾਂ 83,00,000 99,999 ਜੂਨਾਂ ਦਾ ਚੱਕਰ ਕੱਟ ਕੇ ਫਿਰ ਮਨੁੱਖਾ ਸਰੀਰ ਮਿਲਦਾ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਟੋਟਲ 84,00,000 ਹੈ, 42,00,000 ਪਾਣੀ ਵਿੱਚ, 42,00,000 ਬਾਹਰ। ਬੜਾ ਲੰਮਾ ਚੱਕਰ ਪੈ ਜਾਣਾ। ਮੈਂ ਕਈ ਵਾਰੀ ਅਰਜ਼ ਕੀਤੀ ਹੈ ਸੰਗਤ ਵਿੱਚ, ਤੁਹਾਡੇ ਚੰਡੀਗੜ੍ਹ ਮੋਹਾਲੀ ਵਿੱਚ ਜਦੋਂ ਆਈਏ ਨਾ ਤੇ ਕਈ ਵਾਰੀ ਰਾਹ ਭੁੱਲ ਜਾਂਦਾ। ਸੈਕਟਰ ਇੱਕੋ ਜਿਹੇ ਨੇ, ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਜਾਣਾ, ਇੱਕੋ ਜਿਹਾ ਸਾਰਾ। ਪੁੱਛ ਪੁੱਛ ਕੇ ਆਉਣਾ ਪੈਂਦਾ ਜਿਹੜਾ ਅਣਜਾਣ ਹੋਵੇ। ਜਿਹੜਾ ਜਾਣਕਾਰ ਹੈ ਉਹਨੇ ਰੋਜ਼ ਫਿਰਦਾ, ਅਣਜਾਣ ਬੰਦੇ ਨੂੰ ਪੁੱਛ ਪੁੱਛ ਕੇ ਆਉਣਾ ਪੈਂਦਾ। ਹੁਣ ਜੇ ਪੁੱਛੀਏ ਵੀ ਸੁਹਾਣੇ ਜਾਣਾ, ਰਾਹ ਦੱਸਣ ਵਾਲੇ ਨੇ ਹੋਰ ਹੀ ਪਾਸੇ ਪਾ ਦਿੱਤਾ, 15 20 ਮਿੰਟ ਦਾ ਗੇੜ ਪੈ ਜੂ, ਇਦੋਂ ਵੱਧ ਤੇ ਨਹੀਂ, ਅੱਧਾ ਘੰਟਾ ਲੱਗ ਜੂ, ਇੱਕ ਘੰਟਾ ਲੱਗ ਜਾਏਗਾ ਚੱਕਰ ਪੈ ਜਾਏਗਾ, 2 ਘੰਟੇ ਲੱਗ ਜਾਣਗੇ। ਇੱਕ ਵਾਰੀ ਅਸੀਂ ਇੱਥੇ ਇੱਕ ਸਮਾਗਮ ਤੇ ਆਏ ਸੀ ਮਹਾਂਪੁਰਖਾਂ ਦੇ, ਸਾਨੂੰ ਉਹਨਾਂ ਦਾ ਸਥਾਨ ਨਹੀਂ ਲੱਭਿਆ, 12:30 ਵਜੇ ਸਮਾਪਤੀ ਹੋ ਗਈ, ਅਸੀਂ 4 ਵਜੇ ਪਹੁੰਚੇ ਉੱਥੇ, ਚੰਡੀਗੜ੍ਹ 'ਚ ਫਿਰਦੇ ਰਹੇ। ਮੇਰੇ ਕਹਿਣ ਦਾ ਭਾਵ ਇਹ ਹੈ ਵੀ ਜੇ ਕਿਸੇ ਨੇ ਗਲਤ ਰਾਹ 'ਤੇ ਪਾ ਦਿੱਤਾ, 1 ਘੰਟਾ, 2 ਘੰਟੇ, 4 ਘੰਟੇ, 6 ਘੰਟੇ, 8 ਘੰਟੇ ਭਟਕਣਾ ਪੈ ਜੂ, ਆਖਿਰਕਾਰ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਪਰ ਜੇ ਕਿਸੇ ਬੰਦੇ ਨੇ ਗੁਰਮਤ ਤੋਂ ਉਲਟ ਰਾਹ ਸਾਨੂੰ ਦੱਸ ਦਿੱਤਾ ਨਾ, ਸਾਡੀ ਜੀਵਨ ਦੀ ਗੱਡੀ ਗੁਰਮਤ ਤੋਂ ਥਿੜਕ ਗਈ ਤੇ ਪਖੰਡ ਵੱਲ ਨੂੰ ਪੈ ਗਈ, ਫਿਰ ਤੇ 7.5 ਅਰਬ ਸਾਲ ਲੱਗਣਾ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਲ 2 ਸਾਲ ਨਹੀਂ, 7.5 ਅਰਬ ਸਾਲ ਲੱਗਦਾ ਇਹ 84 ਦਾ ਗੇੜਾ ਕੱਟਣ ਵਾਸਤੇ, ਐਡਾ ਲੰਮਾ ਚੱਕਰ। ਕਿੰਨੇ ਕੁ ਦੁਖੀ ਹੋਵਾਂਗੇ, 15-20 ਮਿੰਟ ਚੱਕਰ ਪੈ ਜੇ ਕਾਲੇ ਪੈ ਜਾਂਦੇ ਆ, ਗੇੜ ਪੈ ਗਿਆ ਅੱਜ, 2-4 ਘੰਟੇ ਲੱਗ ਜਾਣ ਬੜੇ ਦੁਖੀ ਹੋ ਜਾਂਦੇ ਆ ਗੇੜ ਪੈ ਗਿਆ। ਪਰ ਸਾਧ ਸੰਗਤ ਫੇਰ ਕਿੰਨੇ ਕੁ ਦੁਖੀ ਹੋਵਾਂਗੇ ਜੇ 7.5 ਅਰਬ ਸਾਲ ਭਟਕਣਾ ਹੀ ਪਿਆ, ਕਿੰਨੇ ਕੁ ਦੁਖੀ ਹੋਵਾਂਗੇ। ਫਿਰ ਤੇ ਤਰੀਕਾ ਹੀ ਕੋਈ ਨਹੀਂ ਬਚਣ ਦਾ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ
ਤੁਮ
ਉੱਪਰ ਸ਼ਾਨ। ਬੜਾ ਭਟਕਣਾ ਪੈਣਾ, ਤਰੀਕਾ ਹੀ ਇੱਕੋ ਹੈ, ਸਾਨੂੰ ਗੁਰਮਤ ਦਾ ਰਾਹ ਪਤਾ ਲੱਗ ਜਾਵੇ ਕਿਹੜਾ ਹੈ, ਤੇ ਉਸ ਰਾਹ ਤੇ ਤੁਰਦਿਆਂ ਇੱਕ ਦਿਨ ਅਸੀਂ ਸੱਚਖੰਡ ਤੱਕ ਪਹੁੰਚਣਾ। ਪੰਥ ਦਾ ਅਰਥ ਹੈ ਰਸਤਾ, ਜਿਵੇਂ ਹੁਣ ਸਾਡਾ ਪੰਥ ਹੈ ਖਾਲਸਾ ਪੰਥ, ਇਹਦਾ ਮਤਲਬ ਹੈ ਰਾਹ। ਪੰਥ ਦਾ ਅਰਥ ਹੁੰਦਾ ਰਸਤਾ, ਇਹ ਗੁਰੂ ਨਾਨਕ ਸਾਹਿਬ ਨੇ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਉੱਜਲ ਨਿਰਾਲਾ ਸਭ ਤੋਂ ਵੱਖਰਾ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਨੇ, ਭਾਵ ਇੱਕ ਰਾਹ ਬਣਾ ਦਿੱਤਾ। ਬੜਾ ਔਖਾ ਹੁੰਦਾ ਸਰਕਾਰਾਂ ਨੂੰ ਨਵੀਂ ਜ਼ਮੀਨ ਵਿੱਚੋਂ ਰਾਹ ਕੱਢਣਾ, ਬਹੁਤ ਔਖਾ ਹੈ। ਜ਼ਿਮੀਂਦਾਰ ਕੇਸ ਕਰ ਦਿੰਦੇ ਨੇ, ਅਸੀਂ ਰਾਹ ਲੰਘਣ ਨਹੀਂ ਦੇਣਾ, ਬੜਾ ਕੁਝ ਹੁੰਦਾ, ਰਾਹ ਕੱਢਣਾ ਬਹੁਤ ਔਖਾ ਹੈ। ਗੁਰੂ ਨਾਨਕ ਸਾਹਿਬ ਨੇ ਰਸਤਾ ਬਣਾ ਦਿੱਤਾ ਜਿਹੜਾ ਸੱਚਖੰਡ ਨੂੰ ਜਾਂਦਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਰਾਹ ਨੂੰ ਪੱਕਾ ਕਰ ਦਿੱਤਾ, ਸੜਕ ਬਣਾ ਦਿੱਤੀ। ਜਿਵੇਂ ਇੱਕ ਠੇਕੇਦਾਰ ਸੜਕ ਬਣਾਉਂਦਾ ਨਾ ਕਿ ਚੰਡੀਗੜ੍ਹ ਤੋਂ ਕੋਈ ਰਾਜਪੁਰਾ ਰੋਡ ਜਾ ਰਿਹਾ, ਕੋਈ ਚੰਡੀਗੜ੍ਹ ਤੋਂ ਕਿਸੇ ਪਾਸੇ, ਕੋਈ ਕਿਸੇ ਪਾਸੇ, ਕਿੰਨੀਆਂ ਸੜਕਾਂ ਜਾਂਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸੱਚਖੰਡ ਜਾਣ ਵਾਲੇ ਰਸਤੇ ਨੂੰ ਪੱਕਾ ਕਰ ਦਿੱਤਾ, ਸੌਖਾ ਕਰ ਦਿੱਤਾ, ਸੁਖੈਨ ਢੰਗ ਉਹ ਸੜਕ ਪੱਕੀ ਕਰ ਦਿੱਤੀ। ਇੱਥੇ ਠੇਕੇਦਾਰ ਇੱਕ ਰਸਤੇ ਨੂੰ ਪੱਕਾ ਕਰਨ ਵਾਸਤੇ ਉਹਦੇ ਵਿੱਚ ਇੱਟਾਂ ਪਾਉਂਦਾ, ਉਹਦੇ ਵਿੱਚ ਬਜਰੀ ਪਾਉਂਦਾ, ਉਹਦੇ ਵਿੱਚ ਰੋੜੇ ਪਾਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਸੱਚਖੰਡ ਜਾਣ ਵਾਲੀ ਸੜਕ ਬਣਾਈ ਹੈ ਨਾ, ਸੌਖੇ ਸਾਨੂੰ ਸੌਖੇ ਕਰਨ ਵਾਸਤੇ, ਸਾਡਾ ਰਾਹ ਖੁੱਲ੍ਹਾ ਕਰਨ ਵਾਸਤੇ ਮਹਾਰਾਜ ਨੇ ਰੋੜਿਆਂ ਦੀ ਥਾਂ ਤੇ ਆਪਣੇ ਸਾਹਿਬਜ਼ਾਦਿਆਂ ਦੀਆਂ ਹੱਡੀਆਂ ਤੇ ਲੁੱਕ ਦੀ ਥਾਂ ਤੇ ਆਪਣੇ ਸਾਹਿਬਜ਼ਾਦਿਆਂ ਦਾ ਖੂਨ ਪਾ ਦਿੱਤਾ। ਇਸ ਰਸਤੇ ਨੂੰ ਬਣਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਮਹਾਨ ਘਾਲਣਾ ਘਾਲਣੀ ਪਈ, ਪਰ ਦੁੱਖ ਦੀ ਗੱਲ ਇਹ ਹੈ ਸਾਨੂੰ ਉਹ ਰਸਤਾ ਪਸੰਦ ਨਹੀਂ ਆਇਆ ਜਿਹੜੇ ਰਾਹ ਨੂੰ ਬਣਾਉਣ ਵਾਸਤੇ ਆਪਣੇ ਸਾਹਿਬਜ਼ਾਦਿਆਂ ਦਾ ਖੂਨ ਪਾਤਾ ਲੁੱਕ ਦੀ ਥਾਂ ਤੇ ਹੱਡੀਆਂ ਪਾਤੀਆਂ ਰੋੜਿਆਂ ਦੀ ਥਾਂ ਤੇ ਪਰ ਸਾਨੂੰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਣਾਇਆ ਰਸਤਾ ਪਸੰਦ ਨਹੀਂ ਆਇਆ ਅਸੀਂ ਉਹ ਰਾਹ ਉੱਤੇ ਤੁਰੇ ਨਹੀਂ ਤੁਰਦੇ ਤੇ ਵਿਰਲੇ ਵਿਰਲੇ ਨੇ ਸੁਣਨ ਵਾਲੇ ਬੜੇ ਨੇ ਸੁਣਾਉਣ ਵਾਲਿਆਂ ਦੀ ਕਿਹੜਾ ਕਮੀ ਅੱਜ ਪੜ੍ਹਨ ਵਾਲੇ ਬੜੇ ਆ ਪੜ੍ਹਾਉਣ ਵਾਲਿਆਂ ਦੀ ਕਿਹੜਾ ਕਮੀ ਹੈ ਗੱਲ ਤੇ ਮੰਨਣ ਵਾਲਿਆਂ ਦੀ ਹੈ ਮੰਨਦੇ ਵਿਰਲੇ ਨੇ ਪਰ ਇੱਥੇ ਇਹ ਗੱਲ ਲਾਗੂ ਨਹੀਂ ਹੁੰਦੀ ਆਉਣ ਸਾਰ ਮੈਨੂੰ ਦੱਸਿਆ ਕੱਲ ਭਾਵੇਂ ਮੇਰਾ ਸਰੀਰ ਠੀਕ ਨਹੀਂ ਸੀ ਅੱਜ ਵੀ ਠੀਕ ਨਹੀਂ ਕਈ ਦਿਨ ਹੋ ਗਏ ਦੀਵਾਨ ਕੈਂਸਲ ਹੁੰਦੇ ਰਹੇ ਕਈ ਥਾਵਾਂ ਤੇ ਮੈਂ ਨਹੀਂ ਗਿਆ ਮੈਨੂੰ ਡਾਕਟਰਾਂ ਨੇ ਮਨਾ ਕੀਤਾ ਸੀ ਕੱਲ ਵੀ ਮੈਂ ਨਹੀਂ ਆਇਆ ਅੱਜ ਵੀ ਬੜੀ ਮੁਸ਼ਕਲ ਤੁਹਾਡੇ ਚਰਨਾਂ 'ਚ ਨਹੀਂ ਤੇ ਸਰੀਰ ਇਜਾਜ਼ਤ ਨਹੀਂ ਦਿੰਦਾ ਪਰ ਖੁਸ਼ੀ ਦੀ ਗੱਲ ਇਹ ਹੈ ਮੰਨਣ ਵਾਲੇ ਨੇ ਨਾ ਜਿਹੜੇ ਉਹ ਕੌਣ ਨੇ ਜਿਹੜੇ ਕੱਲ੍ਹ ਨੂੰ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ ਨੇ ਕੱਲ ਤੇ ਅਜੇ ਆਉਣੀ ਹੈ ਅੱਜ 500 ਦੇ ਨਾਮ ਆ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
500 ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ ਵਾਸਤੇ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸੁਣਿਆ ਤੇ ਮੰਨਣਾ ਵੀ ਹੈ ਸੁਣਨ ਦਾ ਫਾਇਦਾ ਤਾਂ ਹੀ ਹੈ ਜੇ ਮੰਨੀਏ ਜੇ ਮੰਨਿਆ ਹੀ ਨਾ ਤੇ ਫਿਰ ਸੁਣਨ ਦਾ ਫਾਇਦਾ ਕੀ ਫਸਲ ਜਿਹੜਾ ਸੁਣਨਾ ਹੈ ਇਹ ਬੀਜਣ ਦੇ ਸਮਾਨ ਹੈ ਤੇ ਜਿਹੜਾ ਸੁਣ ਕੇ ਮੰਨ ਲੈਣਾ ਇਹ ਬੀਜੀ ਨੂੰ ਵੱਢਣ ਦੇ ਸਮਾਨ ਹੈ ਜੇ ਬੀਜੀ ਵੱਢੀ ਹੋਈ ਨਾ ਤਾਂ ਫਿਰ ਬੀਜਣ ਦਾ ਕੀ ਫਾਇਦਾ ਇਹ ਸੁਣਿਆ ਹੈ ਹੁਣ ਪਤਾ ਇਹ ਲੱਗਣਾ ਵੀ ਫਲ ਕੀ ਲੱਗਦਾ ਆਏ ਨੀ ਆਪਾਂ ਰਾਤ ਦਾ ਸਮਾਂ ਨੀਂਦਰ ਵੀ ਕੱਟੀ ਪਰ ਗੁਰਮੁਖੋ ਫਾਇਦਾ ਤਾਂ ਹੀ ਹੈ ਜੇ ਸੁਣ ਕੇ ਪੱਲੇ ਬੰਨੀਏ ਤੇ ਜੇ ਸੁਣ ਕੇ ਪੱਲੇ ਬੰਨ ਲਿਆ ਜੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਗਏ ਫਿਰ ਸੁੱਖ ਹੀ ਸੁੱਖ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਬਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ ਹਰ ਸ਼ਰਤ ਇੱਕੋ ਹੀ ਹੈ ਜਪ ਮਨ ਸਤਨਾਮ ਸਦਾ ਸਤਨਾਮ ਇਹਦੇ ਤੋਂ ਸਾਰੇ ਕੰਨੀ ਕਤਰਾਉਂਦੇ ਆ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿੱਧ ਧਿਆਈ ਹੈ ਹਰ ਪੁਰਖ ਨਿਰੰਜਨ ਕਦੇ ਕਦੇ ਨਹੀਂ ਹਲਤ ਤੇ ਪਲਤ ਲੋਕ ਤੇ ਪਰਲੋਕ ਵਿੱਚ ਮੁੱਖ ਉਜਲਾ ਹੋਏਗਾ ਫਿਰ ਕਦੇ ਕਦੇ ਨਹੀਂ ਜਪਣਾ ਨਿੱਧ ਧਿਆਈ ਹੈ ਹਰ ਪੁਰਖ ਨਿਰੰਜਨ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹੋ ਮਤ ਦੀਨੀ ਜਪ ਹਰ ਭਵ ਜਲ ਸੋ ਸਾਧ ਸੰਗਤ ਆਓ ਸਾਨੂੰ ਸਮਾਂ ਮਿਲਿਆ ਤੇ ਮੇਰੀ ਇੱਕ ਬੇਨਤੀ ਹੈ ਕਿ ਅੱਜ ਵਿਚਾਰ ਸੀ ਮੇਰੇ ਮਨ ਵਿੱਚ ਵੀ 8:30 ਜਾਣਾ ਦੀਵਾਨ ਤੇ ਪਰ 8:30 ਵਜੇ ਤੇ ਸੰਗਤ ਬਹੁਤ ਘੱਟ ਹੋਣੀ ਹੈ ਅੱਗੇ ਮੈਂ 10 ਵਜੇ ਜਾਂਦਾ ਹੁਣ ਹੌਲੀ ਹੌਲੀ ਸਮਾਂ ਪਿੱਛੇ ਨੂੰ ਲੈ ਕੇ ਆਉਣਾ ਹੈ ਵੀ 8:30 ਵਜੇ ਦੀਵਾਨ ਸ਼ੁਰੂ ਹੋ ਜਾਇਆ ਕਰੇ ਤੇ 10:30 ਸਮਾਪਤੀ ਸਾਧ ਸੰਗਤ ਅੱਜ ਚਲੋ 1/2 ਘੰਟਾ ਮੈਂ ਪਹਿਲਾਂ ਆਇਆ ਹੌਲੀ ਹੌਲੀ ਹੋਰ 15 ਮਿੰਟ ਕਰਕੇ ਆਪਾਂ 8:30 'ਤੇ ਆਉਣਾ ਪਰ ਅਜੇ ਸੰਗਤ ਜਿਹੜੀ ਹੈ ਬਹੁਤ ਖਲੋਤੀ ਮੱਥਾ ਟੇਕਣ ਵਾਲੀ ਇਸ ਤਰ੍ਹਾਂ ਤੇ ਮੱਥਾ ਟੇਕਦੇ ਹੀ 12 ਵੱਜ ਜਾਣੇ ਨੇ ਆਪਣਾ ਦੀਵਾਨ ਤੇ ਇੰਝ ਹੀ ਲੰਘ ਜੂ ਸਾਰਾ ਜਿੰਨਾ ਚਿਰ ਮੱਥਾ ਟੇਕਦਾ ਰਹਿੰਦਾ ਉਹਨਾਂ ਚਿਰ ਆਨੰਦ ਵੀ ਨਹੀਂ ਆਉਂਦਾ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਸੰਗਤ ਦੇ ਚਰਨਾਂ ਵਿੱਚ ਕਿ ਸਮਾਂ ਬਹੁਤ ਲੱਗ ਜਾਣਾ ਮੱਥਾ ਟੇਕਦਿਆਂ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਹੁਣ ਆ ਰਹੀ ਹੈ ਜਿਹੜਾ ਰਸਤਾ ਬਣਿਆ ਰਸਤੇ 'ਚ ਹੀ ਬਿਠਾ ਦਿਓ ਅੱਜ ਕੋਈ 5 ਪਿਆਰਿਆਂ ਨੇ ਨਹੀਂ ਆਉਣਾ ਸੰਗਤ ਨੂੰ ਰਸਤੇ 'ਚ ਹੀ ਬਿਠਾ ਦਿਓ ਸਾਰੇ आओ आपां उन्हां क चेर जपो नाल नाल गज वज के तिने हिस्सों विच बोलो जपो सतनाम 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 जी वाहेगुरु वाहेगुरु सतनाम सतनाम जी वाहेगुरु वाहेगुरु
बोलो सारे
बैठो भाई
सतनाम सतनाम वाहेगुरु
चंदन नू बेनती है बैठन की कृपालता करो पहरेदार भाई प्रेम नाल बिठाओ सारिया नू खड़े नहीं होना किसी ने ना अगे आने की कोशिश करनी जिथे जिथे जगह है नमस्कार करके बैठन की कृपालता करो सतनाम जपो सतनाम जपो संगते प्यारिये वाहेगुरु सतनाम जपो संगते प्यारिये वाहेगुरु का नाम मनो नाम सारिये बेनती फिर भाई बैठन की कृपालता करो संगत सारी नू बेनती सारे बह जाओ भाई जिथे जगह है बह जाओ जेड़िया संगतां जेड़े कई पखा झलण की सेवा करते उन्होंने भी बेनती है बह जाओ भाई ये निके निके पखे ने इन्हां दी हवा नहीं बहुती लगती पर तुहाडे अंदर प्रेम है पर बेनती है ਇਹਦੇ ਨਾਲ ਵੀ ਹਿੱਲ ਜੁੱਲ ਹੁੰਦੀ ਹੈ ਸੰਗਤ ਵਿੱਚ ਸਾਰੀ ਸੰਗਤ ਬੈਠਣ ਦੀ ਕਿਰਪਾਲਤਾ ਕਰੋ ਕੋਈ ਖੜਾ ਨਾ ਹੋਵੇ ਸਾਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਬਹਿ ਜਾਓ ਸਾਰੇ ਥੱਲੇ ਵੀਰ ਭਰਾ ਵੀ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਅਸੀਂ ਸਦਾ ਭੁੱਲਣ ਹਾਰ ਜੀ ਤੂੰ ਮੇਰੇ ਸਤਿਗੁਰ ਸਦਾ ਭਜ
ਸਤਿਗੁਰ ਸਦਾ ਬਖਸ਼ਣਹਾਰ ਜੀ
ਸਤਨਾਮ 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 ਜੀ ਵਾਹਿਗੁਰੂ 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 ਜੀ
ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਸੰਗਤ ਨੂੰ ਬੇਨਤੀ ਹੈ ਬਹਿ ਜਾਓ ਭਾਈ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਵਾਰ ਵਾਰ ਨਾ ਕਹਾਓ ਇਕੱਠ ਜ਼ਿਆਦਾ ਹੈ ਇਹਦੇ ਵਿੱਚ ਪ੍ਰਬੰਧਕ ਵੀ ਕੁਛ ਨਹੀਂ ਕਰ ਸਕਦੇ ਇੱਥੇ ਹੀ ਨਹੀਂ ਹੋਇਆ ਹੁੰਦਾ ਹਰ ਥਾਂ ਤੇ ਇਸੇ ਤਰ੍ਹਾਂ ਹੀ ਹੈ ਵੀ ਸੰਗਤ ਜ਼ਿਆਦਾ ਹੁੰਦੀ ਹੈ ਸਮਝਦੀ ਹੈ ਨਹੀਂ ਇਕੱਠ ਹੁਣ ਜਿੰਨੀ ਸੰਗਤ ਇੱਥੇ ਹੈ ਬਾਹਰ ਵੀ ਬਹੁਤ ਫਿਰਦੇ ਨੇ ਜਿਨ੍ਹਾਂ ਨੂੰ ਅੱਗੇ ਜਗ੍ਹਾ ਨਹੀਂ ਮਿਲਦੀ ਉਹ ਕਹਿੰਦੇ ਸੀਡੀਓ ਹੀ ਵੇਖ ਲਾਂਗੇ ਅੱਗੋਂ ਸਤਨਾਮ
ਸ੍ਰੀ ਵਾਹਿਗੁਰੂ
ਉਹ ਕਹਿੰਦੇ ਕਿਆ ਫਾਇਦਾ ਨਾ ਬਹਿਣ ਨੂੰ ਜਗ੍ਹਾ ਮਿਲਦੀ ਹੈ ਪਿੱਛੇ ਹੀ ਉਹ ਪਿੱਛੇ ਵੀ ਬੈਠਣ ਦਾ ਆਨੰਦ ਨਹੀਂ ਆਉਂਦਾ ਮੈਨੂੰ ਪਤਾ ਹੈ ਕਈ ਬੈਠੇ ਰਹਿੰਦੇ ਵਿਚਾਰੇ ਪਰ ਉਹ ਬਹਿਣ ਦਾ ਆਨੰਦ ਨਹੀਂ ਸੋ ਇਸ ਕਰਕੇ ਬੇਨਤੀ ਹੈ ਕਿ ਬਹਿ ਜਾਓ ਸਾਰੇ ਜਿੱਥੇ ਜਗ੍ਹਾ ਹੈ ਇਕੱਠ ਜ਼ਿਆਦਾ ਹੈ ਤੇ ਵਕਤ ਵਿਚਾਰੇ ਸੋ ਬੰਦਾ ਵਕਤ ਵਿਚਾਰਨਾ ਹੁਣ ਇਕੱਠ ਜ਼ਿਆਦਾ ਚਲੋ ਪੰਜ ਚਾਰ ਮਿੰਟ ਚਾਪੇ ਟਿਕਾ ਹੋ ਜਾਣਾ ਬੇਨਤੀ ਭਾਈ ਬਹਿ ਜਾਓ ਸਾਰੇ ਇਕਾਗਰਤਾ ਬਣਾਓ ਸਾਰੀਆਂ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਬਹਿ ਜਾਓ ਸਾਰੇ ਯਤਨ ਕਰੋ ਬੈਠਣ ਦਾ ਜਿੱਥੇ ਜਿੱਥੇ ਜਗ੍ਹਾ ਹੈ ਉਵੇਂ ਜਿਵੇਂ ਬੈਠ ਜਾਓ ਸਾਰੇ ਸੋ ਸਾਧ ਸੰਗਤ ਜਿਹੜਾ ਜੁੜ ਗਿਆ ਵਾਹਿਗੁਰੂ ਦੇ ਸਿਮਰਨ ਨਾਲ ਜਿਹੜਾ ਨਾਮ ਜਪਣ ਲੱਗ ਪਿਆ ਕਿਤੇ ਨੇ ਜਪਦਾ ਜਪਦਾ ਨਾਮੀ ਚ ਅਭੇਦ ਹੋ ਜਾਂਦਾ ਪਰ ਸਭ ਤੋਂ ਜਿਹੜਾ ਮੁੱਢਲਾ ਫਰਜ਼ ਹੈ ਸਾਡਾ ਉਹ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਜਿਹੜਾ ਕਿ ਹਰ ਸਿੱਖ ਲਈ ਬੜਾ ਜ਼ਰੂਰੀ ਹੈ ਆਪੋ ਆਪਣੇ ਧਰਮਾਂ ਵਿੱਚ ਪੱਕੇ ਰਹਿਣਾ ਭਾਵੇਂ ਕੋਈ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਉਹ ਆਪਣੇ ਧਰਮ ਵਿੱਚ ਪੱਕਾ ਹੋਵੇ ਜੋ ਉਹਨਾਂ ਦੀ ਮਰਿਆਦਾ ਹੈ ਪੰਜ ਨਵਾਜ਼ਾਂ ਅਦਾ ਕਰਨੀਆਂ ਉਹ ਕਰੇ ਜੇ ਕੋਈ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਉਹ ਆਪਣੇ ਧਰਮ ਵਿੱਚ ਪੱਕਾ ਹੋਵੇ ਤੇ ਜੇ ਕਿਸੇ ਨੇ ਸਿੱਖ ਘਰਾਣੇ ਵਿੱਚ ਜਨਮ ਲਿਆ ਤੇ ਉਹ ਜੋ ਗੁਰੂ ਘਰ ਦੀ ਮਰਿਆਦਾ ਹੈ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਉਹ ਗੁਰੂ ਘਰ ਵਿੱਚ ਦਾਖਲਾ ਲਵੇ ਜਿਹੜਾ ਕਿ ਬਹੁਤ ਜ਼ਰੂਰੀ ਹੈ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਇਹ ਜਿਹੜਾ ਮਰਨ ਨੇ ਜਹਾਜ਼ ਬਣਾਇਆ ਹੈ ਸਾਧ ਸੰਗਤ ਵਾਹਿਗੁਰੂ ਨਾਮ ਜਹਾਜ਼ ਹੈ ਰੋਜ਼ ਪੜ੍ਹਦੇ ਹਾਂ ਚੜ੍ਹੇ ਸੋ ਉਤਰੇ ਪਾਰ ਇਹ ਸਭ ਤੋਂ ਪਹਿਲਾਂ ਇਹਦੀ ਟਿਕਟ ਹੀ ਇਹ ਹੈ ਵੀ ਖੰਡੇ ਬੜ ਦਾ ਅੰਮ੍ਰਿਤ ਛਕ ਕੇ ਉਹ ਜਹਾਜ਼ ਵਿੱਚ ਸਵਾਰ ਹੋਣਾ ਬੇਨਤੀ ਹੈ ਬੈਠਣ ਦੀ ਕਿਰਪਾਲਤਾ ਕਰੋ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਇੱਕ ਦੂਜੇ ਵੱਲ ਨਾ ਵੇਖੋ ਤੁਹਾਨੂੰ ਸਾਰਿਆਂ ਨੂੰ ਬਹਿਣਾ ਪਏਗਾ ਪਹਿਰੇਦਾਰ ਵੀ ਜਿਹੜੀਆਂ ਭੈਣਾਂ ਨੇ ਉਹ ਵੀ ਸਾਰੀਆਂ ਬਹਿ ਜਾਓ ਸਾਰੇ ਕੋਈ ਖੜਾ ਨਾ ਹੋਵੇ ਅੱਗੇ ਤੇ ਸੰਗਤ ਪਿੰਡਾਂ ਵਿੱਚ ਤੇ ਬਹਿ ਜਾਂਦੀ ਪਤਾ ਨਹੀਂ ਇਹ ਚੰਡੀਗੜ੍ਹ ਦੇ ਤਾਂ ਕਰਕੇ ਨਹੀਂ ਬਹਿੰਦੇ ਪੜ੍ਹੇ ਲਿਖੇ ਜ਼ਿਆਦਾ ਉਹ ਬਹਿ ਜਾਓ ਭਾਈ ਸਾਰੇ ਇਕਾਗਰਤਾ ਬਣਾਓ ਇਸ ਤਰ੍ਹਾਂ ਤੇ ਆਪਣਾ ਦੀਵਾਨ ਰੌਲੇ ਲੱਪੇ 'ਚ ਹੀ ਲੰਘ ਜਾਣਾ ਸਾਰਾ ਬੇਨਤੀ ਹੈ ਭਾਈ ਬਹਿ ਜਾਓ ਸਾਰੇ ਪਹਿਰੇਦਾਰ ਵੀ ਬਹਿ ਜਾਓ ਪੱਖੀਆਂ ਵਾਲੇ ਜਿਹੜੇ ਆ ਨਾ ਉਹ ਵੀ ਬੈਠਣ ਦੀ ਕਿਰਪਾਲਤਾ ਕਰੋ ਸਾਰੀ ਸੰਗਤ ਬੈਠੋ ਕੁਝ ਸੇਵਾਦਾਰ ਬਿਠਾਓ ਜਾ ਕੇ ਸੰਗਤ ਨੂੰ ਜਿੱਥੇ ਜਿੱਥੇ ਜਗ੍ਹਾ ਹੈ ਸਾਰੇ ਮਰ ਦੇ ਚਰਨਾਂ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਖੜੇ ਨਾ ਹੋਵੋ ਕੋਈ ਸੇਵਾਦਾਰ ਦੋ ਚਾਰ ਜਾ ਕੇ ਸਾਰੀ ਸੰਗਤ ਨੂੰ ਪ੍ਰੇਮ ਨਾਲ ਬਿਠਾਓ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਮਨ ਚਿੱਤ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਬੈਠਾਂਗੇ ਤਾਂ ਹੀ ਕੁਝ ਨਾ ਕੁਝ ਲਾਹਾ ਲਵਾਂਗੇ ਨਹੀਂ ਤੇ ਕਿਆ ਫਾਇਦਾ ਫਿਰ ਤੇ ਜਿਹੋ ਜਿਹੇ ਆਏ ਜਿਹੋ ਜਿਹੇ ਨਾ ਆਏ ਜੇ ਸਾਧ ਸੰਗਤ ਰੌਲਾ ਰੱਪਾ ਹੀ ਪਾਉਣਾ ਫਿਰ ਕਿਆ ਫਾਇਦਾ ਬੈਠਣ ਦੀ ਕਿਰਪਾਲਤਾ ਕਰੋ ਸੰਗਤ ਦੀ ਵੀ ਮਜਬੂਰੀ ਹੈ ਕਿ ਜਗ੍ਹਾ ਘੱਟ ਹੈ ਤੇ ਪ੍ਰਬੰਧਕਾਂ ਦੀ ਮਜਬੂਰੀ ਹੈ ਇਦੋਂ ਵੱਧ ਜਗ੍ਹਾ ਕਿਤੇ ਹੋ ਹੀ ਨਹੀਂ ਸਕਦੀ ਸ਼ਹਿਰ ਵਿੱਚ ਬਹੁਤ ਖੁੱਲੀ ਜਗ੍ਹਾ ਹੈ ਪਰ ਇਹ ਜਗ੍ਹਾ ਸਾਰੀ ਵੀ ਭਰੀ ਹੋਈ ਹੈ ਅਜੇ ਤੇ ਕੱਲ ਦਾ ਲਾਸਟ ਦੀਵਾਨ ਅਜੇ ਤੇ ਬਾਕੀ ਹੈ ਕੱਲ ਨੂੰ ਸੰਗਤ ਤੇਦੂ ਵੀ ਦੁੱਗਣੀ ਹੋ ਜਾਣੀ ਫਿਰ ਕਿੱਥੇ ਬਿਠਾਵਾਂਗੇ ਪਰ ਚਲੋ ਆਓ ਸਤਿਗੁਰਾਂ ਦਾ ਹੁਕਮ ਖੇਡ ਜਿਵੇਂ ਮਹਾਰਾਜ ਨੇ ਕਰਨਾ ਉਸੇ ਤਰ੍ਹਾਂ ਹੀ ਹੋਣਾ ਤੇ ਆਓ ਜਿੰਨੇ ਕੁ ਆਪਾਂ ਆਏ ਹਾਂ ਉਹ ਤੇ ਲਾਹਾ ਲਈਏ ਇਕਾਗਰਤਾ ਬਣਾਓ ਜਰਾ ਧਿਆਨ ਦਿਓ ਜੇ ਜੁੜਾਂਗੇ ਆਨੰਦ ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਸਜਿਆ ਹਰ ਰੋਜ਼ ਸੰਗਤ ਵਿੱਚ ਮਹਾਰਾਜ ਉਪਦੇਸ਼ ਕਰਦੇ ਸੀ ਹਰ ਰੋਜ਼ ਕਥਾ ਕਰਦੇ ਸੀ ਤੇ ਸਾਧ ਸੰਗਤ ਜੀ ਅੱਜ ਮਹਾਰਾਜ ਆਏ ਨਾ ਜਦੋਂ ਅੱਜ ਮਹਾਰਾਜ ਆਏ ਦਰਬਾਰ ਵਿੱਚ ਤੇ ਸਤਿਗੁਰਾਂ ਨੇ ਅੱਜ ਉਪਦੇਸ਼ ਨਹੀਂ ਕੀਤਾ ਕੁਛ ਵੀ ਨਹੀਂ ਬੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਇੱਕ ਬੜਾ ਸੁੰਦਰ ਇੱਕ ਪੱਥਰ ਫੜਿਆ ਹੋਇਆ ਛੋਟਾ ਜਿਹਾ ਚਮਕੀਲਾ ਪੱਥਰ ਹੈ ਮਹਾਰਾਜ ਦੇ ਹੱਥ ਵਿੱਚ ਪਕੜਿਆ ਹੋਇਆ ਸਤਿਗੁਰਾਂ ਨੇ ਕਦੀ ਉਹਨੂੰ ਸੱਜੇ ਹੱਥ ਵਿੱਚ ਕਦੀ ਖੱਬੇ ਹੱਥ ਵਿੱਚ ਧਿਆਨ ਦਿਓ ਸਾਰੇ ਉਹ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਨੇ ਰਹਿ ਜਾਣਾ ਜਿਹੜੇ ਆਪਾਂ ਬੈਠੇ ਹਾਂ ਆਪਾਂ ਵੀ ਉਹਨਾਂ ਵੱਲ ਵੇਖਦਿਆਂ ਨਹੀਂ ਰਹਿ ਜਾਣਾ ਆਪਾਂ ਤੇ ਆਪਣੀ ਸੁਰਤੀ ਜੋੜ ਕੇ ਰੱਖੋ ਨਾ ਉਹ ਆਪੇ ਟਿਕ ਜਾਣਗੇ ਹੌਲੀ ਹੌਲੀ ਪੰਜ ਚਾਰ ਮਿੰਟ 'ਚ ਸਭ ਟਿਕਾਅ ਹੋ ਜੂ ਆਪਾਂ ਸੁਰਤੀ ਜੋੜੋ ਜ਼ਰਾ ਮਹਾਰਾਜ ਕਦੀ ਸੱਜੇ ਹੱਥ ਵਿੱਚ ਕਦੀ ਖੱਬੇ ਹੱਥ ਵਿੱਚ ਉਹ ਪੱਥਰ ਨੂੰ ਸਾਧ ਸੰਗਤ ਜੀ ਸਾਰੇ ਵੇਖਣ ਵਾਲੇ ਹੈਰਾਨ ਨੇ ਮਹਾਰਾਜ ਨੇ ਅੱਜ ਕੋਈ ਵਚਨ ਹੀ ਨਹੀਂ ਕੀਤਾ ਚੁੱਪ ਕੁਛ ਨਹੀਂ ਬੋਲੇ ਥੋੜੇ ਸਮੇਂ ਬਾਅਦ ਸਤਿਗੁਰੂ ਮਾਨ ਸਿੰਘ ਨੂੰ ਕਹਿੰਦੇ ਨੇ ਮਾਨ ਸਿੰਘ ਪਾਣੀ ਦੀ ਬਾਲਟੀ ਲਿਆਓ ਭਰ ਕੇ ਪਾਣੀ ਦੀ ਬਾਲਟੀ ਗਏ ਸਾਧ ਸੰਗਤ ਸੇਵਾਦਾਰ ਪਾਣੀ ਦੀ ਬਾਲਟੀ ਲੈ ਆਉਂਦੀ ਭਰ ਕੇ ਜਦੋਂ ਪਾਣੀ ਦੀ ਬਾਲਟੀ ਆ ਗਈ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਵਿਖਾ ਕੇ ਕਹਿੰਦੇ ਕੀ ਹੈ ਸੰਗਤ ਕਹਿੰਦੀ ਮਹਾਰਾਜ ਪੱਥਰ ਸਤਿਗੁਰ ਕਹਿੰਦੇ ਪੱਥਰ ਹੈ ਹਾਂ ਮਹਾਰਾਜ ਸਾਰੇ ਬੋਲੇ ਪੱਥਰ ਹੈ ਜੀ ਪਾਣੀ ਦੀ ਬਾਲਟੀ ਦੇ ਉੱਪਰ ਕਰਕੇ ਛੱਡ ਦਿੱਤਾ ਉਹ ਡਿੱਗ ਪਿਆ ਪਾਣੀ ਦੇ ਵਿੱਚ ਮਹਾਰਾਜ ਕਹਿੰਦੇ ਦੱਸੋ ਸਾਧ ਸੰਗਤ ਡੁੱਬ ਗਿਆ ਕਹਿੰਦੇ ਹਾਂ ਮਹਾਰਾਜ ਡੁੱਬ ਗਿਆ ਇਕੱਠੇ ਬੋਲੇ ਕਈਆਂ ਨੂੰ ਇਹ ਸੀ ਵੀ ਕੋਈ ਕਰਾਮਾਤ ਵਿਖਾਉਣਗੇ ਕਈ ਉੱਠ ਕੇ ਆਏ ਵੇਖੀਏ ਡੁੱਬ ਗਿਆ ਕਿਤੇ ਤੈਰਦਾ ਹੀ ਨਾ ਹੋਵੇ ਜਦੋਂ ਆ ਕੇ ਵੇਖਿਆ ਡੁੱਬ ਗਿਆ ਕਹਿੰਦੇ ਮਹਾਰਾਜ ਡੁੱਬ ਗਿਆ ਸਤਿਗੁਰੂ ਕਹਿੰਦੇ ਸਾਧ ਸੰਗਤ ਇਹ ਦੱਸੋ ਇਹ ਕਿਉਂ ਡੁੱਬ ਗਿਆ ਮਹਾਰਾਜ ਪੁੱਛਦੇ ਆ ਇਹ ਕਿਉਂ ਡੁੱਬ ਗਿਆ ਸਾਰੇ ਇਕੱਠੇ ਬੋਲੇ ਮਹਾਰਾਜ ਪੱਥਰ ਸੀ ਪੱਥਰ ਨੇ ਡੁੱਬਣਾ ਹੀ ਸੀ ਮਹਾਰਾਜ ਕਹਿੰਦੇ ਨਹੀਂ ਇਹ ਜਵਾਬ ਨਹੀਂ ਦੱਸੋ ਇਹ ਕਿਉਂ ਡੁੱਬ ਗਿਆ ਕਹਿੰਦੇ ਮਹਾਰਾਜ ਪੱਥਰ ਡੁੱਬੇਗਾ ਹੀ ਪੱਥਰ ਨੇ ਡੁੱਬ ਜਾਣਾ ਜਦੋਂ ਛੱਡਾਂਗੇ ਮਹਾਰਾਜ ਕਹਿੰਦੇ ਨਹੀਂ ਦੱਸੋ ਕਿਸੇ ਨੂੰ ਜਵਾਬ ਨਾ ਆਇਆ ਭਾਈ ਆਨੰਦ ਲਾਲ ਜੀ ਸਤਿਗੁਰਾਂ ਦੇ ਜਿਹੜਾ ਆਸਣ ਲੱਗਿਆ ਨਾ ਉਹਦੇ ਨਾਲ ਸਿਰ ਲਾਈ ਬੈਠੇ ਨੇ ਮਹਾਰਾਜ ਕਹਿੰਦੇ ਆਨੰਦ ਲਾਲ ਜੀ ਸਾਰੇ ਬੋਲਦੇ ਨੇ ਤੁਸੀਂ ਕਿਉਂ ਨਹੀਂ ਬੋਲਦੇ ਦੱਸੋ ਕਾ ਪੱਥਰ ਕਿਉਂ ਡੁੱਬ ਗਿਆ ਆਨੰਦ ਲਾਲ ਜੀ ਚੁੱਪ ਨੇ ਕੁਛ ਨਹੀਂ ਬੋਲੇ ਆਨੰਦ ਲਾਲ ਜੀ ਦੱਸੋ ਬੋਲ ਨਹੀਂ ਸਕੇ ਗਲਾ ਰੁਕ ਗਿਆ ਆਨੰਦ ਲਾਲ ਜੀ ਦੱਸੋ ਪੱਥਰ ਕਿਉਂ ਡੁੱਬ ਗਿਆ ਜਦੋਂ ਸਤਿਗੁਰਾਂ ਨੇ ਦੂਜੀ ਦਫਾ ਆਖਿਆ ਖੜੇ ਹੋ ਗਏ ਭਾਈ ਆਨੰਦ ਲਾਲ ਜੀ ਗਲ ਚ ਪੱਲਾ ਪਾ ਲਿਆ ਜਾਰੋ ਜਾਰ ਰੋ ਰਹੇ ਨੇ ਨੇਤਰਾਂ ਚੋਂ ਵੈਰਾਗ ਦਾ ਜਲ ਚੱਲਦਾ ਹੈ ਬੋਲਿਆ ਨਹੀਂ ਜਾ ਰਿਹਾ ਸਤਿਗੁਰ ਕਹਿੰਦੇ ਆਨੰਦ ਲਾਲ ਜੀ ਦੱਸੋ ਕਿਉਂ ਇਹ ਡੁੱਬ ਗਿਆ ਕਹਿੰਦਾ ਮਹਾਰਾਜ ਇਹ ਬਾਲਟੀ ਤੇ ਕੀ ਇਹਨੂੰ ਸਮੁੰਦਰ ਵੀ ਨਹੀਂ ਸੀ ਡੋਬ ਸਕਦਾ ਮਹਾਰਾਜ ਕਿਉਂ ਡੁੱਬਿਆ ਇਹ ਡੁੱਬਿਆ ਹੀ ਤਾਂ ਹੈ ਕਿਉਂਕਿ ਤੁਹਾਡੇ ਹੱਥ ਵਿੱਚੋਂ ਛੁੱਟ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੁਹਾਡੇ ਹੱਥ ਵਿੱਚੋਂ ਨਿਕਲ ਗਿਆ ਜਿਹੜਾ ਆਪ ਜੀ ਦੇ ਹੱਥ ਵਿੱਚੋਂ ਨਿਕਲ ਗਿਆ ਨਾ ਮਹਾਰਾਜ ਇਹ ਡੁੱਬਿਆ ਹੀ ਤਾਂ ਹੈ ਜੇ ਤੁਹਾਡੇ ਹੱਥ ਵਿੱਚ ਰਹਿੰਦਾ ਤੇ ਇਹਨੂੰ ਕੋਈ ਦਰਿਆ ਵੀ ਨਹੀਂ ਸੀ ਡੋਬ ਸਕਦਾ ਮਹਾਰਾਜ
ਇਹ ਤਾਂ ਡੁੱਬ ਗਿਆ ਕਿਉਂਕਿ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ। ਸੱਚੇ ਪਾਤਸ਼ਾਹ ਜੇ ਪੱਥਰ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ, ਪੱਥਰ ਪਾਣੀ ਦੀ ਬਾਲਟੀ 'ਚ ਡੁੱਬ ਗਿਆ, ਉਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਤ ਮਰਿਆਦਾ ਦੇ ਦਾਇਰੇ ਵਿੱਚੋਂ ਸਿੱਖ ਬਾਹਰ ਨਿਕਲ ਜਾਂਦਾ ਨਾ, ਉਹ ਵੀ ਭਵ ਸਾਗਰ ਸੰਸਾਰ 'ਚ ਡੁੱਬਦਾ। ਖੁਸ਼ਤਨਾਮ ਉਹ ਵਿਸ਼ੇ ਵਿਕਾਰਾਂ ਦੀਆਂ ਨਦੀਆਂ 'ਚ ਡੁੱਬ ਜਾਂਦਾ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਚੱਲ ਰਹੀਆਂ ਨਦੀਆਂ ਦੇ ਵਿੱਚ ਡੁੱਬ ਜਾਂਦਾ ਜਿਹੜਾ ਨਿਕਲ ਗਿਆ ਦਾਇਰੇ 'ਚੋਂ। ਤੇ ਜਿਹੜਾ ਗੁਰਮਤ ਦੇ ਦਾਇਰੇ ਵਿੱਚ ਰਹਿੰਦਾ, ਰਹਿਤ ਮਰਿਆਦਾ ਦੇ ਦਾਇਰੇ ਵਿੱਚ ਰਹਿੰਦਾ, ਕਿਸੇ ਦੀ ਹਿੰਮਤ ਨਹੀਂ ਉਹਨੂੰ ਕੋਈ ਡੋਬ ਸਕੇ। ਜਮਦੂਤ ਉੱਤੇ ਭੱਜਦੇ ਨੇ, ਧਰਮ ਰਾਏ ਅਬ ਕਹਾ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਉੱਥੇ ਤੇ ਧਰਮ ਰਾਜ ਦੀ ਪੇਸ਼ਨੀ ਚੱਲਦੀ, ਪਰ ਕਦੋਂ? ਜਦੋਂ ਗੁਰੂ ਵਾਲੇ ਬਣਾਂਗੇ। ਅਜੇ ਦਾਇਰੇ 'ਚ ਆਏ ਹੀ ਨਹੀਂ ਅਸੀਂ, ਅਜੇ ਤੇ ਦੂਰ ਦੂਰ ਭੱਜਦੇ, ਅਜੇ ਮਨ ਮੰਨਿਆ ਨਹੀਂ। ਮਨ ਮੰਨਿਆ ਤਾਂ ਹਰ ਜਾਂਦੇ ਆ, ਤੇ ਸਤਿਗੁਰਾਂ ਦੀ ਬਖਸ਼ਿਸ਼ ਹੋਵੇ, ਸਤਿਗੁਰਾਂ ਦੀ ਕਿਰਪਾ ਹੋਵੇ, ਗੱਲ ਫੇਰ ਬਣਦੀ ਹੈ। ਤੇ ਅਰਦਾਸ ਅਸੀਂ ਕਰਨੀ ਸੱਚੇ ਪਾਤਸ਼ਾਹ, ਜਿਵੇਂ ਤਨ ਕਰਕੇ ਆਪ ਜੀ ਦੇ ਚਰਨਾਂ 'ਚ ਆਏ ਆ, ਅੱਜ ਤੁਹਾਡੇ ਚਰਨਾਂ 'ਚ ਹਾਜ਼ਰ ਹੋਏ ਆ, ਕਿਰਪਾ ਕਰੋ ਸਦਾ ਵਾਸਤੇ ਸਾਨੂੰ ਆਪਣੇ ਚਰਨਾਂ ਨਾਲ ਜੋੜੋ। ਬਹੁਤ ਜਨਮ ਵਿਛੜੇ ਇੱਥੇ ਮਾਧੋ, ਕੋਈ ਅੱਜ ਦੇ ਨਹੀਂ ਵਿਛੜੇ, ਪਤਾ ਹੀ ਨਹੀਂ ਕਿੰਨੇ ਕੁ ਜਨਮਾਂ ਤੋਂ ਵਿਛੜੇ ਆ ਰਹੇ ਆ, ਤੇ ਕਿਰਪਾ ਕਰੋ ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਇਹ ਜਨਮ ਲੇਖੇ ਲੱਗ ਜਾਏ। ਪਰ ਸਾਡਾ ਜਨਮ ਤੇ ਪਰਿਵਾਰ ਦੇ ਲੇਖੇ ਹੈ, ਸਾਡਾ ਜਨਮ ਤੇ ਬੱਚਿਆਂ ਦੇ ਲੇਖੇ ਹੈ, ਸਾਡਾ ਜਨਮ ਰਿਸ਼ਤੇਦਾਰਾਂ ਦੇ ਲੇਖੇ ਹੈ। ਪਰ ਕੋਈ ਵਿਰਲਾ ਹੁੰਦਾ ਹੈ ਜਿਹਦਾ ਜਨਮ ਗੁਰੂ ਦੇ ਲੇਖੇ ਲੱਗ ਜਾਵੇ, ਤੇ ਜਿਹਦਾ ਜਨਮ ਗੁਰੂ ਦੇ ਲੇਖੇ ਲੱਗ ਗਿਆ ਉਹਦਾ ਆਵਾਗਮਨ ਦਾ ਚੱਕਰ ਮਿਟ ਗਿਆ। ਤੇ ਲੇਖੇ ਲਾਉਣਾ ਕਿਵੇਂ ਹੈ? ਲੇਖੇ ਲਾਉਣ ਦਾ ਮਤਲਬ ਕੀ ਹੈ? ਵੀ ਬੱਚਿਆਂ ਨੂੰ ਘਰ ਛੱਡ ਦਿਓ ਤੇ ਗੁਰਦੁਆਰੇ ਰਹਿਣ ਲੱਗ ਪਓ, ਵੀ ਲੇਖੇ ਲੱਗ ਗਿਆ। ਨੌਕਰੀਆਂ ਛੱਡ ਦਿਓ, ਗੁਰਦੁਆਰੇ ਚਲੇ ਜਾਓ, ਫਿਰ ਲੇਖੇ ਲੱਗ ਜੂ? ਚੋਲੇ ਪਾ ਕੇ ਲੇਖੇ ਲੱਗ ਜੂ? ਨਹੀਂ ਨਹੀਂ, ਪਰਿਵਾਰ ਵਿੱਚ ਰਹਿੰਦੇ ਆ ਜਨਮ ਗੁਰੂ ਦੇ ਲੇਖੇ ਲਾਓ। ਆਖੋ
ਸਤਨਾਮ,
ਬੱਚੇ ਪਾਲਦੇ ਆ ਜਨਮ ਗੁਰੂ ਦੇ ਲੇਖੇ ਲਾ ਦੇ, ਪਰਿਵਾਰ ਵਿੱਚ ਰਹਿੰਦੇ ਆ ਪਰਿਵਾਰ ਤੋਂ ਉੱਚੇ ਰਹਿਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਸਰ ਸਰਤਾ ਮੈਂ ਸ਼ਕਲ ਮੈਂ ਸਮੁੰਦਰ ਵਡੋ, ਮੇਰ ਮੈਂ ਸੁਮੇਰ ਵਡੋ ਜਗਤ ਬਖਾਨ ਹੈ। ਸਾਰੇ ਨਦੀਆਂ ਨਾਲਿਆਂ ਦੇ ਵਿੱਚੋਂ ਸਮੁੰਦਰ ਆਕਾਰ ਵਿੱਚ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਸਮੁੰਦਰ ਹੈ ਨਾ। ਜੈਸੇ ਸਰ ਸਰਤਾ ਸ਼ਕਲ ਮੈਂ ਸਮੁੰਦਰ ਵਡੋ, ਮੇਰ ਮੈਂ ਸੁਮੇਰ ਵਡੋ ਜਗਤ ਬਖਾਨ ਹੈ। ਸਾਰੇ ਪਰਬਤਾਂ ਨਾਲੋਂ ਸੁਮੇਰ ਪਰਬਤ ਸਭ ਤੋਂ ਉੱਪਰ ਉੱਚਾ। ਤਰਵਰ ਬਿਖੈ ਜੈਸੇ ਚੰਦਨ ਬਿਰਖ ਵਡੋ, ਜਿੰਨੇ ਵੀ ਬਨਸਪਤੀ ਹੈ ਦਰਖਤ ਨੇ ਉਹਨਾਂ ਸਾਰਿਆਂ ਚੋਂ ਚੰਦਨ ਸਭ ਤੋਂ ਉੱਤਮ ਹੈ। ਧਾਤੂ ਮੈਂ ਕਣਕ ਅਤ ਉੱਤਮ ਕਹਿਮਾਨ ਹੈ, ਧਾਤਾਂ ਦੇ ਵਿੱਚੋਂ ਸੋਨਾ ਸਭ ਤੋਂ ਉੱਤਮ ਹੈ। ਸਤਸੰਗ ਜੀ, ਚਾਰ ਪ੍ਰਮਾਣ ਦਿੱਤੇ ਨੇ ਇੱਥੋਂ ਤੱਕ ਭਾਈ ਸਾਹਿਬ ਨੇ, ਤੇ ਭਾਈ ਸਾਹਿਬ ਪ੍ਰਮਾਣ ਦਿੰਦੇ ਨੇ। ਭਾਈ ਸਾਹਿਬ ਕਹਿੰਦੇ ਸਭ ਤੋਂ, ਜਿਵੇਂ ਨਦੀਆਂ ਨਾਲਿਆਂ ਦੇ ਵਿੱਚੋਂ ਸਭ ਤੋਂ ਸਮੁੰਦਰ ਸਭ ਤੋਂ ਵੱਡਾ ਹੈ, ਉੱਤਮ ਹੈ, ਇਸੇ ਤਰ੍ਹਾਂ ਪਰਬਤਾਂ ਦੇ ਵਿੱਚੋਂ ਸਮੇਰ ਸਭ ਤੋਂ ਉੱਤਮ ਹੈ, ਦਰਖਤਾਂ ਦੇ ਵਿੱਚੋਂ ਚੰਦਨ ਸਭ ਤੋਂ ਉੱਤਮ ਹੈ, ਧਾਤਾਂ ਦੇ ਵਿੱਚੋਂ ਸੋਨਾ ਸਭ ਤੋਂ ਉੱਤਮ ਹੈ। ਪੰਛੀਅਨ ਮੈਂ ਹੰਸ ਮਿਰਗ ਰਾਜਨ ਮੈਂ ਸਾਰਦੂਲ, ਪੰਛੀਆਂ ਵਿੱਚੋਂ ਹੰਸ ਸਭ ਤੋਂ ਉੱਤਮ ਹੈ, ਜਾਨਵਰਾਂ ਦੇ ਵਿੱਚੋਂ ਸਾਰਦੂਲ ਕਹਿੰਦੇ ਨੇ ਸ਼ੇਰ ਨੂੰ, ਸ਼ੇਰ ਜਾਨਵਰਾਂ ਵਿੱਚੋਂ ਉੱਤਮ ਹੈ। ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਿਆਨ ਹੈ। ਰਾਗੀ ਨੂੰ ਪੁੱਛੋ ਰਾਗ ਕਿਹੜਾ ਉੱਤਮ ਹੈ, ਜਿਹੜਾ ਤੇ ਐਵੇਂ ਹੀ ਰਾਗੀ ਬਣਿਆ ਹੋਇਆ ਉਹਨੂੰ ਤੇ ਨਹੀਂ ਪਤਾ, ਪਰ ਜਿਹੜੇ ਅਸਲੀ ਰਾਗੀ ਨੇ ਜਿਨ੍ਹਾਂ ਨੇ ਕਿਤੋਂ ਗੁਰਮਤ ਦੀ ਰਾਗ ਵਿਦਿਆ ਦੀ ਸੋਝੀ ਪ੍ਰਾਪਤ ਕੀਤੀ ਹੈ, ਉਹ ਦੱਸ ਦੇਣਗੇ ਵੀ ਸ਼੍ਰੀ ਰਾਗ ਸਭ ਤੋਂ ਉੱਤਮ ਹੈ। ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਿਆਨ ਹੈ। ਆ ਜਿਹੜੀਆਂ ਅੰਗੂਠੀਆਂ ਪਾਈਆਂ ਨੇ ਨਾ ਆਪਾਂ ਹੱਥਾਂ ਚ, ਪੱਥਰ ਹੈ, ਪੱਥਰ ਦੇ ਹੁੰਦੇ ਨੇ ਹੀਰੇ ਨਿੱਕੇ ਨਿੱਕੇ, ਪਰ ਸਭ ਤੋਂ ਉੱਤਮ ਪਾਰਸ ਦੀ ਵੱਟੀ ਹੈ। ਪਾਰਸ ਦੀ ਅੱਠ ਪ੍ਰਮਾਣ ਦੇ ਕੇ ਭਾਈ ਸਾਹਿਬ ਨੇ ਗੱਲ ਮੁਕਾਤੀ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਦੁਨੀਆਂ ਵਿੱਚ ਗਿਆਨ ਵੀ ਬੜੇ ਨੇ, ਧਿਆਨ ਵੀ ਬੜੇ ਨੇ। ਗੁਰੂ ਦਾ ਗਿਆਨ ਵੱਡਾ ਹੈ, ਗੁਰੂ ਦਾ ਹੀ ਧਿਆਨ ਵੱਡਾ ਹੈ। ਧਿਆਨਨ ਮੈਂ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਸ਼ਕਲ ਧਰਮ ਮਹਿ ਗ੍ਰਿਸਤ ਪ੍ਰਧਾਨ ਹੈ। ਭਾਵੇਂ ਕਿ ਬ੍ਰਹਮਚਾਰੀ ਉਦਾਸੀ ਕਈ ਤਰ੍ਹਾਂ ਦੇ ਮਤ ਚੱਲਦੇ ਨੇ, ਪਰ ਸਭ ਤੋਂ ਉੱਤਮ ਭਾਈ ਗੁਰਦਾਸ ਜੀ ਕਹਿੰਦੇ ਇਹ ਹੈ, ਸਭ ਤੋਂ ਉੱਤਮ ਗ੍ਰਿਸਤੀ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਆਪਣੇ ਬੱਚਿਆਂ 'ਚ ਰਹਿੰਦਿਆਂ ਵਾਹਿਗੁਰੂ ਦਾ ਨਾਮ ਜਪਣਾ, ਗ੍ਰਿਸਤੀ ਬਣ ਕੇ ਰੱਬ ਨੂੰ ਪਾਉਣਾ, ਇਹ ਸਭ ਤੋਂ ਉੱਤਮ ਹੈ। ਆਖੋ ਸਤਨਾਮ
ਵਾਹਿਗੁਰੂ।
ਹੁਣ ਤੁਸੀਂ ਸਵਾਲ ਕਰੋਗੇ ਕਿ ਸੰਤ ਬਾਬਾ ਅਤਰ ਸਿੰਘ ਨੇ ਤੇ ਵਿਆਹ ਕਰਾਇਆ ਨਹੀਂ, ਉੱਤੇ ਬੇਹੰਗਮ ਸਨ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਤੋਂ ਬੇਹੰਗਮ ਸਨ, ਠੀਕ ਹੈ। ਇਹ ਮਾਰਗ ਵੀ ਹੈ ਗੁਰੂ ਨਾਨਕ ਦੇ ਘਰ ਵਿੱਚ। ਦੋ ਸਪੁੱਤਰ ਸਨ ਸਤਿਗੁਰਾਂ ਦੇ। ਬਾਬਾ ਸ਼੍ਰੀ ਚੰਦ ਦੀ ਸ਼ਾਦੀ ਨਹੀਂ ਸੀ ਹੋਈ, ਲਖਮੀ ਚੰਦ ਦੀ ਹੋਈ ਸੀ। ਆਖੋ ਸਤਨਾਮ। ਧਿਆਨ ਦੇਣਾ ਜਰਾ, ਇਹ ਜਿਹੜਾ ਹੈ ਨਾ ਤਿਆਗ ਦਾ ਮਾਰਗ, ਇਸ ਰਾਹ ਉੱਤੇ ਚੱਲਣਾ ਬਹੁਤ ਕਠਿਨ ਹੈ, ਤੇ ਜਿਹਦੇ ਉੱਤੇ ਸਤਿਗੁਰਾਂ ਦੀ ਪੂਰੀ ਬਖਸ਼ਿਸ਼ ਹੋਵੇ ਉਹ ਆਪਣਾ ਜੀਵਨ ਬਤੀਤ ਕਰ ਸਕਦਾ। ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਵਰਗਾ, ਸੰਤ ਬਾਬਾ ਅਤਰ ਸਿੰਘ ਮਹਾਰਾਜ ਵਰਗਾ, ਨਹੀਂ ਤੇ ਵੱਡੇ ਵੱਡੇ ਡੋਲਗੇ ਵੱਡੇ ਵੱਡੇ। ਧਿਆਨ ਦੇਣਾ ਜਰਾ, ਜੇ ਤਿਆਗੀ ਹੋਵੇ, ਕਿਹੋ ਜਿਹਾ ਤਿਆਗੀ ਹੋਵੇ? ਪੱਕਾ ਤਿਆਗੀ, ਮੁੜ ਕੇ ਘਰ ਵੱਲ ਨਾ ਵੇਖੇ। ਤੇ ਜੇ ਗ੍ਰਿਸਤੀ ਹੋਵੇ ਉਹ ਫਿਰ ਪੱਕਾ ਗ੍ਰਿਸਤੀ ਹੋਵੇ। ਕਈ ਹੁਣ ਗ੍ਰਿਸਤੀ ਇਹੋ ਜਿਹੇ ਹੁੰਦੇ ਆ ਜਿਹੜੇ ਵੇਖਣਗੇ ਬਾਬੇ ਆਏ ਨੇ। ਮੈਂ ਮੇਰੇ ਨਾਲ ਬਹੁਤ ਮੈਂ ਵੇਖਿਆ ਕਈ ਵਾਰੀ ਹੋਇਆ ਸਾ, ਮੈਂ ਦੁਆਨ ਲਾਉਣ ਕਈ ਵਾਰੀ ਜਾਈਏ ਨਾ ਕਿਤੇ, ਤੇ ਕਈ ਬਜ਼ੁਰਗ ਦਾੜੀ ਚਿੱਟੀ ਵਾਲੇ ਜਾਂ ਕੋਈ 40 ਸਾਲ ਦਾ ਕੋਈ 30 ਸਾਲ ਦਾ ਨਾਲ ਦੀ ਨਾਲ ਕਹਿਣਗੇ ਬਾਬਾ ਜੀ ਤੁਹਾਡੇ ਨਾਲ ਹੀ ਜਾਣਾ ਗੱਡੀ ਚ ਪਾ ਲਓ ਬਸ। ਤੇ ਜੇ ਉਹਨੂੰ ਪੁੱਛੀਏ ਬੱਚੇ ਹੈਗੇ ਆ? ਹਾਂਜੀ 4 ਨੇ, ਆਪੇ ਖਾਈ ਜਾਣਗੇ, ਵਿਆਹੁਣ ਵਾਲੇ ਨੇ 4 ਹੀ, ਲੈ ਚੱਲੋ ਨਾਲ ਹੀ। ਗੁਰਮੁਖਾ ਜੇ ਬੱਚੇ ਭੁੱਖੇ ਮਰਦੇ ਨੇ ਫਿਰ ਤੇਰੀਆਂ ਬਾਬਿਆਂ ਨਾਲ ਬੋਰੀਆਂ ਵੰਡੀਆਂ ਜਾਂ ਚਿਮਟੇ ਵਜਾਏ ਨਹੀਂ ਤਾਰਦੇ। ਆਖੋ ਸਤਨਾਮ। ਇਹ ਵੀ ਮਾਰਗ ਹੈ। ਪਰਿਵਾਰ ਦੀ ਪਰਵਰਿਸ਼ ਕਰਨੀ ਵੀ ਬੜੀ ਜ਼ਰੂਰੀ ਹੈ। ਪਰਿਵਾਰ 'ਚ ਰਹਿਣਾ, ਬੱਚਿਆਂ ਨੂੰ ਪਾਲਣਾ, ਨੌਕਰੀਆਂ ਕਰਨੀਆਂ, ਬਿਜ਼ਨਸ ਕਰਨੇ, ਤੇ ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲੈ, 2.5 ਘੰਟੇ ਸਮੇਂ ਦਾ ਦਸਵੰਧ ਤੇ 10ਵਾਂ ਹਿੱਸਾ ਤੇਰੀ ਆਮਦਨ ਦਾ ਮਾਇਆ ਦਾ ਦਸਵੰਧ ਕੱਢਦਾ ਰਹੇ, ਅੰਮ੍ਰਿਤ ਛਕ ਲੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਰਗਾਹ 'ਚ ਥਾਂ ਮਿਲ ਜੂ। ਐਡਾ ਸੌਖਾ ਤਰੀਕਾ, ਏਦੂ ਸੌਖਾ ਹੋਰ ਕੀ ਭਾਲਦੇ ਆਪਾਂ? ਏਦੂ ਵੀ ਸੌਖਾ ਚਾਹੀਦਾ ਕੋਈ ਵੀ 2.5 ਘੰਟੇ, ਬਾਕੀ ਸਮਾਂ ਸਾਰਾ ਆਪਣਾ। 10ਵਾਂ ਹਿੱਸਾ ਦੇਣਾ, 9 ਹਿੱਸੇ ਫੇਰ ਆਪਣੇ। ਪਰ ਦੁੱਖ ਦੀ ਗੱਲ ਇਹ ਹੈ ਕਿ ਏਡਾ ਸੌਖਾ ਤਰੀਕਾ, ਫਿਰ ਵੀ ਇਸ ਰਾਤ ਤੇ ਤੁਰਨ ਵਾਸਤੇ ਕੋਈ ਤਿਆਰ ਨਹੀਂ। ਕੋਈ ਵਿਰਲਾ ਵਿਰਲਾ ਹੈ ਜਿਹੜਾ ਇਸ ਗੱਲ ਨੂੰ ਸਮਝ ਜਾਏ। ਅੰਮ੍ਰਿਤ ਛਕਿਆ, ਪਰਿਵਾਰ 'ਚ ਰਹਿੰਦਾ, ਨਾਮ ਜਪਦਾ ਸੇਵਾ ਸਿਮਰਨ ਕਰਦਾ ਜੁੜਿਆ ਹੋਇਆ। ਪਰ ਸਾਧ ਸੰਗਤ ਇਹ ਗ੍ਰਿਸਥ ਮਾਰਗ ਵਿੱਚ ਰਹਿ ਕੇ ਨਾਮ ਜਪਣਾ ਬੜਾ ਸੌਖਾ ਹੈ, ਬੜਾ ਸੌਖਾ ਤਰੀਕਾ ਮਾਰਨ ਨੇ ਦੱਸਿਆ। ਪਰਿਵਾਰ ਚ ਰਹਿ ਬੱਚਿਆਂ ਨੂੰ ਪਾਲ, ਲੋਕ ਜੰਗਲਾਂ ਨੂੰ ਜਾਂਦੇ ਸੀ ਘਰ ਛੱਡਦੇ ਸੀ, ਸਾਡੇ ਸਤਿਗੁਰਾਂ ਨੇ ਆਖਿਆ ਘਰ ਨਾ ਛੱਡ, ਆਪਣੇ ਮਨ ਦੇ ਵਿਕਾਰ ਛੱਡ, ਪਰਿਵਾਰ ਨਾ ਛੱਡ, ਪਰਿਵਾਰ ਨਾ ਛੱਡ, ਆਪਣੇ ਮਨ ਦੇ ਵਿਕਾਰ ਛੱਡ। ਫਿਰਦੇ ਨੇ ਬਾਹਰ, ਅੰਦਰਲੇ ਵਿਕਾਰ ਨਹੀਂ ਅਜੇ ਨਿਕਲੇ। ਬੇਦਾਗ ਜੀਵਨ ਬੜਾ ਔਖਾ ਲੰਘਦਾ ਹੈ, ਸਤਿਗੁਰਾਂ ਦੀ ਜਿਹਦੇ ਤੇ ਬਖਸ਼ਿਸ਼ ਹੋਵੇ। ਸਾਧ ਸੰਗਤ ਜੀ, ਵੇਸ਼ਵਾ ਸੀ ਇੱਕ, ਉਹਨੇ ਇੱਕ ਕੁੱਤਾ ਰੱਖਿਆ ਹੋਇਆ ਸੀ। ਕਈਆਂ ਨੂੰ ਸੁਭਾਅ ਹੁੰਦਾ ਰੱਖਣ ਦਾ, ਸ਼ੌਂਕ ਹੁੰਦਾ, ਸ਼ੌਂਕ ਨੇ ਆਪੋ ਆਪਣੇ। ਕਈਆਂ ਨੂੰ ਘੋੜੇ ਰੱਖਣ ਦਾ ਸ਼ੌਂਕ ਹੈ, ਕਈਆਂ ਨੂੰ ਕਬੂਤਰ ਰੱਖਣ ਦਾ ਸ਼ੌਂਕ ਹੈ, ਕਈਆਂ ਨੂੰ ਕੁੱਤੇ ਰੱਖਣ ਦਾ ਸ਼ੌਂਕ ਹੈ, ਕਈਆਂ ਨੂੰ ਮੱਝਾਂ ਗਾਵਾਂ ਚੰਗੀਆਂ ਰੱਖਣ ਦਾ ਸ਼ੌਂਕ ਹੈ, ਕਿਸੇ ਕਿਸੇ ਨੂੰ ਗੁਰੂ ਘਰ ਦੀ ਸੇਵਾ ਦਾ ਸ਼ੌਂਕ ਹੈ, ਕਿਸੇ ਨੂੰ
ਸਤਿ ਸ੍ਰੀ ਅਕਾਲ,
ਕਿਸੇ ਨੂੰ ਸੇਵਾ ਦਾ ਸ਼ੌਂਕ ਹੈ, ਕਿਸੇ ਨੂੰ ਸਿਮਰਨ ਕਰਨ ਦਾ ਸ਼ੌਂਕ ਹੈ, ਕਿਸੇ ਨੂੰ ਕੀਰਤਨ ਕਰਨ ਦਾ ਸ਼ੌਂਕ ਹੈ। ਸਾਧ ਸੰਗਤ ਜੀ, ਕੋਈ ਐਸਾ ਸ਼ੌਂਕ ਲੱਗ ਜਾਵੇ, ਉਹਦੇ ਪਿਆਰ ਵਿੱਚ ਜੁੜ ਕੇ ਬੈਠਣ ਦਾ ਸ਼ੌਂਕ ਹੈ ਜਿਨ੍ਹਾਂ ਦੇ ਮਨ ਵਿੱਚ, ਉਹ ਤੇ ਅੱਠ ਅੱਠ ਦਿਨ ਚੌਂਕੜਾ ਮਾਰ ਸਕਦੇ ਨੇ ਜਿਹੜੇ ਜੁੜੇ ਹੋਏ ਨੇ। ਸੰਤ ਬਾਬਾ ਕਿਸ਼ਨ ਸਿੰਘ ਜੀਆਂ ਨੇ ਸਰੀਰ ਛੱਡਿਆ ਨਾ ਜਦੋਂ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ, ਤੇ ਸੰਤ ਬਾਬਾ ਕਰਮ ਸਿੰਘ ਜੀ ਦਾਸ ਨੇ ਉਹਨਾਂ ਦੀ ਸੰਗਤ ਕੀਤੀ ਹੈ, ਅੱਠ ਦਿਨ ਇੱਕੋ ਚੌਂਕੜੇ ਚ ਬੈਠੇ ਰਹੇ। ਆਖੋ
ਸਤਨਾਮ,
ਅੱਠ ਦਿਨ ਇੱਕੋ ਚੌਂਕੜੇ ਚ, ਸੌਖਾ ਕਿਤੇ ਇੱਥੇ ਅੱਠ ਘੰਟੇ ਬਹਿਣਾ ਔਖਾ ਹੈ, ਕਿਹੜਾ ਬਹਿ ਜੂ। ਪੰਦਰਾਂ ਮਿੰਟ ਬੈਠੇ ਇੱਥੇ ਸੰਗਤ ਚ ਆ ਕੇ, ਥੋੜੇ ਸਮੇਂ ਬਾਅਦ ਗੋਡੇ 60 ਡਿਗਰੀ ਤੇ, ਤੇ ਜਦੋਂ ਅੱਧਾ ਘੰਟਾ ਲੰਘ ਗਿਆ 90 ਡਿਗਰੀ ਤੇ ਹੋ ਜਾਂਦੇ ਨੇ ਉੱਪਰ ਨੂੰ। ਸੁਭਾਅ ਨਹੀਂ ਨਾ ਬਣਿਆ ਸਾਡਾ ਬਹਿਣ ਦਾ, ਪਰ ਜਿਹੜੇ ਸੰਗੀ ਹੁੰਦੇ ਆ, ਜਿਹੜੇ ਸੰਗਤ ਕਰਨ ਵਾਲੇ ਨੇ, ਉਹ ਅੱਠ ਅੱਠ ਘੰਟੇ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠੇ ਆ, ਜਿਨ੍ਹਾਂ ਨੂੰ ਸੁਭਾਅ ਬਣਿਆ ਹੋਵੇ। ਪਰ ਜਿਨ੍ਹਾਂ ਦਾ ਜੇ ਸੁਭਾਅ ਨਹੀਂ ਬਣਿਆ, ਉਹ ਨਹੀਂ ਬਹਿ ਸਕਦੇ। ਹੁਣ ਸਾਧ ਸੰਗਤ ਜੀ, ਉਹ ਕੁੱਤਾ ਰੱਖਿਆ ਹੋਇਆ ਸੀ, ਸ਼ੌਂਕ ਹੈ, ਉਹ ਰੋਜ਼ ਕੁੱਤੇ ਨੂੰ ਘੁਮਾਉਣ ਵਾਸਤੇ ਜਾਇਆ ਕਰੇ। ਵੇਸ਼ਵਾ ਮਹਾਂਪੁਰਖ ਬੈਠੇ ਨੇ, ਚਿੱਟੇ ਦਾੜੇ ਵਾਲੇ, ਦਾੜਾ ਚਿੱਟਾ ਉਹਨਾਂ ਦਾ, ਜਾ ਕੇ ਕਿਹਾ ਕਰੇ ਮਹਾਂਪੁਰਸ਼ੋ, ਇਹ ਦੱਸੋ ਬਈ ਤੁਹਾਡੀ ਦਾੜੀ ਚੰਗੀ ਹੈ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਸੰਤਾਂ ਨੂੰ ਪੁੱਛਿਆ ਕਰੇ ਜਾ ਕੇ, ਦੱਸੋ ਤੁਹਾਡੀ ਦਾੜੀ ਚੰਗੀ ਹੈ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਕਮਾਲ ਹੈ, ਕਿਹੋ ਜਿਹਾ ਸਵਾਲ ਮਹਾਂਪੁਰਸ਼ਾਂ ਨੂੰ, ਰੱਬ ਦੇ ਪਿਆਰਿਆਂ ਨੂੰ। ਪਰ ਹਉਮੈ ਬੋਲਦੀ ਹੈ ਨਾ ਅੰਦਰੋਂ, ਮਾਇਆ ਮਾਨ ਹੈ। ਇੱਕ ਫਕੀਰ ਦਾ ਨਿਰਾਦਰ ਕਰ ਦਿੱਤਾ ਤੇ ਛੱਪਰੀ ਚ ਬੈਠਾ ਹੈ, ਬਾਬੇ ਕੋਲੇ ਕੀ ਹੈ, ਇਹਦੇ ਕੋਲ ਕੀ ਹੈ। ਅੱਜ ਅਸੀਂ ਵੀ ਇਸ ਤਰ੍ਹਾਂ ਹੀ ਕਰਦੇ ਹਾਂ, ਅਸੀਂ ਵੇਖਦੇ ਹਾਂ ਵੱਡੇ ਸੰਤੀ ਉਹ ਨੇ ਜਿਨ੍ਹਾਂ ਕੋਲ 25-30 ਗੱਡੀਆਂ ਨੇ, ਜਾਂ ਡੇਰਾ ਕਿੱਡਾ ਕੁ ਵੱਡਾ ਹੈ, ਜਾਂ ਵੇਖਾਂਗੇ ਵੀ ਜਥਾ ਕਿੱਡਾ ਕੁ ਹੈ। ਆ ਕਈ ਵਾਰੀ ਮੈਂ ਦੀਵਾਨ ਚ ਜਾਂਦਾ ਹੁੰਦਾ, ਕੋਈ ਕਥਾ ਬਾਅਦ ਚ ਕਥਾ ਕਰਦਾ ਹੋਵੇ ਨਾ, ਇੱਕ ਦੋ ਵਾਰੀ ਐਸਾ ਵੀ ਹੋਇਆ ਵੀ ਟਕਸਾਲ ਦਾ ਸਿੰਘ ਬਹੁਤ ਵਧੀਆ ਕਥਾ ਕਰੇ, ਜਦੋਂ ਮੈਂ ਗਿਆ ਦੀਵਾਨ ਚ, ਬੜਿਆਂ ਨੇ ਜਕਾਰੇ ਲਾ ਤੇ ਵੀ ਬਾਬੇ ਆ ਗਏ, ਬਾਬੇ ਆ ਗਏ, ਲਾਲਾ ਲਾਲਾ ਹੋਣ ਲੱਗ ਪਈ। ਜਦੋਂ ਮੈਂ ਬੈਠਿਆ ਨਾ ਦੀਵਾਨ ਚ, ਜਾਣ ਸਾਰ ਮੈਂ ਬੇਨਤੀ ਕੀਤੀ ਵੀ ਤੁਸੀਂ ਜਕਾਰੇ ਤੇ ਲੱਗ ਪਏ ਛੱਡਣ, ਪਰ ਜਿਹੜੇ ਕਥਾ ਵਾਚਕ ਦੀ ਕਥਾ ਹੋ ਰਹੀ ਸੀ ਉਹ ਤੇ ਤੁਸੀਂ ਵਿੱਚ ਹੀ ਰੋਲ ਦਿੱਤੀ, ਕਿਉਂ ਨੀ ਉਹਦੀ ਕਥਾ ਸੁਣੀ, ਉਸ ਗੁਰਸਿੱਖ ਦੀ ਗੱਲ ਕਿਉਂ ਨੀ ਸੁਣੀ। ਕਿਉਂਕਿ ਇਹ ਤੇ ਸਕੂਟਰ ਤੇ ਆਇਆ, ਇਹਦੇ ਕੋਲ ਕਿਹੜਾ ਕੋਈ ਗੱਡੀ ਹੈ, ਕੋਈ ਬਾਬਾ ਹੈ, ਕੋਈ ਸਤਨਾਮ
ਸ੍ਰੀ ਵਾਹਿਗੁਰੂ।
ਲੈ ਗੱਡੀਆਂ ਨਾਲ ਬਾਬੇ ਬਣਦੇ ਨੇ, ਕੋਈ ਚੋਲੇ ਪਾ ਕੇ ਬਾਬੇ ਬਣਿਆ ਜਾ ਸਕਦਾ? ਨਹੀਂ ਨਹੀਂ, ਇਹ ਤੇ ਕਰਮ ਨੇ। ਉਹ ਕੋਈ ਕੁੜਤੇ ਪਜਾਮੇ ਵਿੱਚ ਵੀ ਸੰਤ ਹੋ ਸਕਦਾ ਹੈ, ਕਈ ਮੇਰੇ ਵਰਗੇ ਚੋਲੇ ਵਾਲੇ ਵੀ ਨਹੀਂ ਹੁੰਦੇ। ਅੱਗੋਂ ਸਤਨਾਮ
ਸ੍ਰੀ ਵਾਹਿਗੁਰੂ।
ਕਿਨੂੰ ਕਹਿੰਦੇ ਆ ਸਾਧੂ? ਨੌ ਦੁਆਰੇ ਸਾਧ ਸਾਧ ਕਹਾਇਆ। ਸਾਧੂ ਕੌਣ ਹੈ? ਜਿਹਨੇ ਨੌ ਦੁਆਰਿਆਂ ਨੂੰ ਸਾਧ ਲਿਆ, ਜਿਹਨੇ ਆਪਣੇ ਸਰੀਰ ਨੂੰ ਸਾਧ ਲਿਆ। ਸੌਖਾ ਸਰੀਰ ਸਾਧਣਾ? ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਇਹ ਨੀ ਵੇਖਣਾ ਕਰਮ ਵੇਖਣੇ ਨੇ, ਭੇਖ ਨੀ ਵੇਖੀਦਾ ਕਦੇ, ਪਹਿਰਾਵਾ ਨਹੀਂ ਵੇਖੀਦਾ, ਕਰਮ ਵੇਖਣੇ ਨੇ। ਤੇ ਸਤਿਕਾਰ ਸਭ ਦਾ ਕਰੋ ਜਿਹਨੇ ਗੁਰੂ ਦਾ ਬਾਣਾ ਪਾਇਆ, ਸਭ ਦਾ। ਕੋਈ ਪਤਾ ਨਹੀਂ ਉਹ ਕਿਹਦੇ ਰੂਪ ਵਿੱਚ ਆ ਜਾਵੇ, ਕੀ ਪਤਾ ਉਹ ਕਿਹਦੇ ਵਿੱਚ ਵੱਸਦਾ, ਕਿਹਦੇ ਰਾਹੀਂ ਹੋ ਕੇ ਸਾਨੂੰ ਵੇਖ ਲਵੇ, ਤੱਕ ਲਵੇ, ਕਿਹਦੀ ਨਜ਼ਰ ਵਿੱਚ ਗੁਰੂ ਨਾਨਕ ਦੀ ਨਜ਼ਰ ਕੰਮ ਕਰਦੀ ਹੈ, ਕੋਈ ਵੱਧ ਉਹ ਕਿਹੜੇ ਰੂਪ 'ਚ ਆ ਜਾਣਾ। ਇਹ ਨਿੱਕੀ ਜੀ ਕੁਟੀਆ ਬਣਾਈ ਬੈਠਾ ਬਾਬਾ, ਇਹਦੇ ਕੋਲ ਹੈ ਕੀ ਹੈ? ਵੇਸ਼ਵਾ ਹੋਮੇ ਚ ਪੁੱਛਦੀ ਹੈ, ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ। ਕਮਾਲ ਹੋ ਗਈ, ਕਿੱਡੀ ਵੱਡੀ ਗੱਲ। ਪਰ ਬਸਤਾ ਟੁੱਟੀ ਚੀਰ ਸਭ ਛਿੰਨਾ, ਰਹਿਣ ਵਾਲਾ ਮਕਾਨ ਵੀ ਟੁੱਟਿਆ ਹੋਇਆ ਚੌਂਪੜੀ, ਔਰ ਜਿਹੜੇ ਬਸਤਰ ਨੇ ਉਹ ਵੀ ਜਿਹੜੇ ਨੇ ਪਾਟੇ ਪੁਰਾਣੇ ਨੇ। ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ। ਜਾਤ ਵੀ ਚੰਗੀ ਉੱਚੀ ਨਾ ਹੋਵੇ, ਦੁਨੀਆਂ ਨੇ ਬਣਾਈਆਂ ਜਾਤਾਂ, ਗੁਰੂ ਘਰ ਚ ਜਾਤ ਕੋਈ ਨਹੀਂ। ਜਾਤ ਸਤਿਗੁਰਾਂ ਦੇ ਬਚਨ ਇਹ ਨੇ, ਜਿਹੜਾ ਸਿੱਖ ਦੂਜੇ ਦੀ ਜਾਤ ਪੁੱਛਦਾ ਮਹਾਰਾਜ ਕਹਿੰਦੇ ਉਹ ਮੇਰਾ ਸਿੱਖ ਨਹੀਂ। ਜਾਤ ਦਾ ਕੀ ਮਤਲਬ? ਜਾਤਾਂ ਨਹੀਂ ਹਨ ਇੱਥੇ। ਜਾਤ ਨਾ ਪਾਤ ਨਾ ਆਦਰੋ, ਆਦਰ ਵੀ ਕੋਈ ਨਹੀਂ। ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ, ਕਸ਼ ਸਾਕ ਨਾ ਸਿੰਨਾ। ਮਿੱਤਰ ਵੀ ਕੋਈ ਨੇੜੇ ਨਹੀਂ ਢੁਕਦਾ, ਰਿਸ਼ਤੇਦਾਰ ਵੀ ਕੋਈ ਨੇੜੇ ਨਹੀਂ ਆਉਂਦਾ, ਸਾਕ ਵੀ ਕੋਈ ਨਹੀਂ। ਰੰਗ ਵੀ ਸੋਹਣਾ ਨਾ ਹੋਵੇ, ਉਹ ਰੂਪ ਵੀ ਸੋਹਣਾ ਨਾ ਹੋਵੇ, ਜਾਤ ਵੀ ਉੱਚੀ ਨਹੀਂ, ਰਹਿਣ ਵਾਸਤੇ ਮਕਾਨ ਵੀ ਕੋਈ ਕੋਲ ਚੰਗਾ ਨਹੀਂ। ਪਰ ਜੇ ਕੋਲ ਵਾਹਿਗੁਰੂ ਦਾ ਨਾਮ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਹੈ, ਕੱਖਾਂ ਦੀ ਛੱਪਰੀ ਚ ਬੈਠਾ ਵੀ ਰਾਜਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਜੇ ਕੋਲ ਸੇਵਾ ਸਿਮਰਨ ਨਹੀਂ, ਉਹ ਕਰੋੜਾਂ ਦੇ ਬੰਗਲੇ ਚ ਬੈਠਾ ਵੀ ਭਿਖਾਰੀ ਹੈ। ਨਾਮ ਦਾ ਧਨ ਕਿੰਨਾ ਕੁ ਜਮ੍ਹਾਂ ਕੀਤਾ ਵੇਖਿਆ ਝਾਤੀ ਮਾਰ ਕੇ ਕਦੇ? ਜਿਹੜੇ ਬਾਪੂ ਨੇ ਆਪਣੇ ਨਾਂ 2-4 ਲੱਖ ਜਮ੍ਹਾਂ ਰੱਖਿਆ ਨਾ, ਉਸ ਬਜ਼ੁਰਗ ਨੂੰ ਬੁਢੇਪੇ ਦਾ ਕੋਈ ਡਰ ਨਹੀਂ। ਕਿਉਂ? ਉਹਨੂੰ ਪਤਾ ਹੈ ਕਿ ਬੱਚੇ ਦੁੱਧ ਚੱਕੀ ਫਿਰਨਗੇ ਮੇਰੇ ਆਲੇ ਦੁਆਲੇ, ਲੈ ਬਾਪੂ ਦੁੱਧ ਪੀ, ਲੈ ਬਾਪੂ ਦਵਾਈ, ਮਾੜਾ ਜਿਹਾ ਬਿਮਾਰ ਹੋਊ ਭੱਜੇ ਜਾਣਗੇ ਚੱਕ ਕੇ ਲੈ ਕੇ ਜਾਣਗੇ। ਜੇ 2 ਲੱਖ ਵੀ ਜਮ੍ਹਾਂ ਰੱਖਿਆ ਹੋਵੇ, ਉਹਨੂੰ ਪਤਾ ਬੱਚੇ ਪੈਸੇ ਕਰਕੇ ਸੇਵਾ ਕਰਨਗੇ। ਤੇ ਜੇ ਬਾਪੂ ਇਹੋ ਜਿਹਾ ਹੋਵੇ ਵੀ ਪਹਿਲਾਂ ਹੀ ਬੱਚਿਆਂ ਦੇ ਨਾਂ ਕਰਾ ਦੇ, ਫਿਰ ਕੋਈ ਵਿਰਲੇ ਬੱਚੇ ਨੇ ਸੇਵਾ ਕਰਦੇ ਨੇ, ਉਹ ਤੇ ਉਹਨਾਂ ਦੀ ਮਰਜ਼ੀ ਵੀ ਕਰਨ ਤੇ ਨਾ ਕਰਨ ਉਹ ਤੇ ਬਾਅਦ ਦੀ ਗੱਲ ਹੈ ਨਾ, ਕੋਈ ਵੀ ਕਰਦਾ, ਬਾਕੀ ਤੇ ਸਾਰੇ ਬਸ ਇਸ ਤਰ੍ਹਾਂ ਹੀ ਹੁੰਦੇ। ਜਿਹਨੇ ਨਾਮ ਦਾ ਧਨ ਜਮ੍ਹਾਂ ਕੀਤਾ ਨਾ, ਜਿਹਨੇ 2-4 ਲੱਖ ਬੈਂਕ ਚ ਜਮ੍ਹਾਂ ਰੱਖਿਆ, ਉਹਨੂੰ ਬੁਢੇਪੇ ਦਾ ਕੋਈ ਡਰ ਨਹੀਂ। ਜਿਹਨੇ ਕੋਈ ਨਾਮ ਦੀ ਕਮਾਈ ਕੀਤੀ ਹੈ, ਕੋਈ ਸੇਵਾ ਸਿਮਰਨ ਜਮ੍ਹਾਂ ਕੀਤਾ ਹੈ, ਉਹਨੂੰ ਵੀ ਸਾਧ ਸੰਗਤ ਜਮ ਦੂਤਾਂ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਡਰ ਨਹੀਂ। ਉਹ ਤੇ ਕਹਿੰਦੇ ਨੇ ਮੋਹੇ ਮਰਨੇ ਕਾ ਚਾਉ ਹੈ, ਉਹ ਤੇ ਕਹਿੰਦੇ ਚਾਅ ਹੈ ਮਰਨ ਦਾ। ਆਪਾਂ ਸਾਰੇ ਡਰਦੇ ਹਾਂ ਮੌਤ ਨਾ ਆ ਜਾਏ ਕਿਤੇ, ਮਾਰੇ ਨਾ ਜਾਈਏ। ਉਹ ਤੇ ਕਹਿੰਦੇ ਚਾਹ, ਕਿਉਂਕਿ ਉਹਨਾਂ ਨੂੰ ਪਤਾ ਜਮਦੂਤ ਨਹੀਂ ਆਉਣੇ। ਅਸੀਂ ਸੁਣਿਆ ਵੀ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਵੀ ਜਮਾਂ ਦੀ ਮਾਰ ਝੱਲਣੀ ਔਖੀ ਹੈ, ਤਾਂ ਹੀ ਡਰਦੇ ਆ ਮੌਤ ਤੋਂ। ਪਰ ਜੇ ਕੁਝ ਪੱਲੇ ਹੋਵੇ ਫਿਰ ਕਾਹਦਾ ਡਰ, ਜੇ ਸਾਰੀ ਜ਼ਿੰਦਗੀ ਚ ਨਿਤਨੇਮ ਨਹੀਂ ਛੱਡਿਆ ਫਿਰ ਕਾਹਦਾ ਡਰ, ਜੇ ਅੰਮ੍ਰਿਤ ਛਕਿਆ ਸੇਵਾ ਵੀ ਕੀਤੀ ਹੈ ਸਿਮਰਨ ਵੀ ਕੀਤਾ ਫਿਰ ਕਾਹਦਾ ਡਰ, ਜੇ ਗੁਰਮਤ ਕੋਲ ਹੈ ਫਿਰ ਕਾਹਦਾ ਡਰ, ਜੇ ਕੋਈ ਪਰਉਪਕਾਰ ਸੰਸਾਰ ਦੇ ਭਲੇ ਵਾਸਤੇ ਕੋਈ ਕੰਮ ਕੀਤਾ ਫਿਰ ਕਾਹਦਾ ਡਰ। ਡਰਦੇ ਹੀ ਤਾਂ ਹਾਂ, ਖਾਲੀ ਆ ਅੰਦਰੋਂ, ਖਾਲੀ ਆ ਸੀ ਅੰਦਰੋਂ, ਖਾਲੀ ਆ। ਬਾਹਰ ਬਹੁਤ ਕੁਝ ਹੈ, ਮਾਇਆ ਪੈਸਾ ਜ਼ਮੀਨ ਜਾਇਦਾਦ ਬਹੁਤ ਕੁਛ ਹੈ, ਅੰਦਰੋਂ ਖਾਲੀ ਪਏ ਆ ਜੀ।